ਕਾਲਾ सतगुरु पुरख अगम है,
सतगुरु पुरख अगम है, सतगुरु पुरख अगम
जग वेखन वाला,
जग वेखन वाला, जग वेखन वाला,
ज्यों कर निर्मल आरसी, जग वेखन वाला,
जग वेखन वाला, जग वेखन वाला,
जे हम दरगे सुरख रू वे मुख मुकाला,
वे मुख मुकाला, वे मुख मुकाला,
वे मुख मुकाला, सतगुर पुरख अगम है, सतगुर पुरख अगम है, पुरख अगम है,
सतगुरु पुरख अगम है, सतगुरु पुरख अगम है,
निर्वैर निराला, निर्वैर निराला, सतगुरु पुरख अगम है, सतगुरु पुरख अगम है,
सतगुरु पुरख अगम
अगम है, निर्वैर निराला, जिन्नी भी संगत बैठी हो करो कृपा सारी संगत एक बारी तरो अपने पिता जी दे चरणा दा ध्यान तन गुरु कलगी तर पिता जी दे ते प्यार नाल सारी संगत आखो सतनाम
श्री वाहे गुरु,
सतगुर पुरख अगम है, निर्वैर निराला, बेअंत गुणा दे मालक साहिबे कमाल धन गुरु गोबिंद सिंह महाराज, कोई भी धरती का गुण एहो जिहा नहीं जिहड़ा मेरे बाबा जी दे विच ना होवे, पूर्ण वड्याई कोई कर नहीं सकता पर एक ना मात्र यतन तन कलगी तर पिता जी दियां खुशियां चोली पाउण दा, उदा सर्व कला समर्थ ने बाबा जी, कोई भी गुण एहो जिहा नहीं जेड़ा बाबा जी दे विच ना होवे, पर अज एक खास गुण जेड़ा मेरे दाते दे विच सी रोम रोम दे विच, केड़ा गुण? निर्वैर निराला, निर्वैरता दा गुण, अज ओ गुण दी चंद मिनट आप संगतां दे नाल सांझ करनी है गुरु बाबा जी दी मेहर दे नाल, किन्ने कु निर्वैर दाते धन गुरु गोबिंद सिंह महाराज, अज सिख बाबा जी दे पास शिकायत लेके आए के सतगुर सच्चे पातशाह लगता है जिहड़ा भाई कन्हैया है ना, भाई कन्हैया दुश्मना दियां फौजां दे नाल मिल गया है जाके, अगे भी तुसी विचार ये सुनदे हो, मैं कोई साखी नहीं लावांगा, केवल एक मिनट दृष्टांत कि पिता साडा किवें निर्वैर है, अ अज सिख धन गुरु गोबिंद सिंह महाराज जी दे पास शिकायत लेके आए कि कलगीधर पिता इउं लगदा है जिवें भाई कन्हैया दुश्मना दियां फौजां दे नाल मिल गया जाके। भई गल की बनी ते अगों सिख की आखन लगे, सतगुर सच्चे पातशाह ओ भाई कन्हैया जंग दे मैदान दे विच ओ अपनियां फौजां नूं ते पाणी पिआउणे पिआउणा है, ओ जदों कोई ओहदे अगे दुश्मन वी बुक अड़दा है ते ओ पाणी पिआउण तों मना नहीं करदा। आखो सतनाम, दुश्मना दियां फौजां नूं वी पाणी पिलाई जा रहे। अच्छा भई, तन कलगीधर पिता कहण लगे चंगा भई बुलाओ भाई कन्हैया। भाई कन्हैया जी नूं लियांदा गया सतगुर सच्चे पातशाह जी दे अगे ते साहिबे कमाल धन गुरु गोबिंद सिंह महाराज की आखदे ने, ओ भाई कन्हैया तेरी शिकायत आई है भई कि तू दुश्मना दियां फौजां नूं वी पाणी पिला रहे हैं। ते अगों इतिहास लिखदा है भाई कन्हैया जी दे हथ जुड़ गए, नैणा चों जल वह तुरिया ते मुखों की आखिया के सतगुर सच्चे पातशाह इंज लगदा है कि मेरियां अखां नूं कुछ हो गया है। आखो सतनाम,
श्री वाहिगुरु।
कलगीधर पिता कहण लगे की होया भाई कन्हैया तेरियां अखां नूं? ते अगों भाई कन्हैया जी नैणा चों जल वह रहा है ते मुखों की आखिया हे सतगुर सच्चे पातशाह इंज लगदा है ओ जदों दे मेरियां अखां ने तेरे सोहणे दीदार कीते ने इन्हां नूं पता नहीं की हो गया है, ओ जिधर भी देखदे ने इन्हूं तेरे तो बिना होर कोई नजर ही नहीं आउंदा। आखो सतनाम,
श्री वाहिगुरु।
इन्हां नूं तेरे तो बिना होर कोई दूजा नजर ही नहीं आउंदा। ते जिहड़ी शिकायत दी गल है ते जे सच पुछदे हो मैं ते किसे दुश्मना दियां फौजां नूं पाणी पिला ही नहीं रहा, ओ जंग दे मैदान दे विच जदों भी मेरे कोल कोई बुक अड़दा है ओक करदा है ते मैं ओदी बुक दे विच पाणी पा देना, मैं किसे दुश्मन नूं पाणी नहीं पिला रहा, मैं ते तैनूं पाणी पिला रहा, मैं ते ए भावना बनाउना कि ओदे विच भी ते तूं वसदा है ना। आखो सतनाम,
श्री वाहिगुरु।
सतगुर सच्चे पातशाह बड़े प्रसन्न होए, भाई कन्हैया जी नूं गलवकड़ी दे विच लै लिया ते नाल आखिया भाई कन्हैया चोली अड, ते जां भाई कन्हैये ने चोली अड्डी ते सतगुर सच्चे पातशाह जी ने एक मलम दी डब्बी भी ओदी चोली च पा दित्ती। आखण लगे ओ भई, ओ जिथे दुश्मना नूं पाणी पिलाउना, जिथे पाणी दी सेवा करदा उथे जख्मियां दी मलम पट्टी भी करदे। कर आखो सतनाम,
श्री वाहिगुरु।
इन्ना निर्वैर दाता, इन्ना निर्वैर दाता साथ संगत केड़ी केड़ी गल अख। कई मनमुख बंदे फिर सवाल भी कर लेंदे ने कि भई तुसी ते कहंदे हो कलगीधर पिता निर्वैर दाते ते बाबा जी ने जंगा क्यों लड़ियां, जो निर्वैर सन फिर जंगा क्यों लड़ियां? ते उन्हां नूं फिर एक गल दा जवाब देना भई, ਉਹ ਜੇ ਕਲਗੀਧਰ ਪਿਤਾ ਜੀ ਨੇ ਜੰਗਾਂ ਲੜੀਆਂ ਨੇ ਤੇ ਇੱਕ ਖਾਸ ਗੱਲ ਏ, ਕੀ ਗੱਲ ਕਿ ਕਦੀ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਸੇ ਦੇ ਉੱਪਰ ਪਹਿਲੇ ਆਪ ਹਮਲਾ ਨਹੀਂ ਕੀਤਾ। ਆਖੋ ਸਤਨਾਮ, ਉਹ ਜੇ ਕੋਈ ਹਮਲਾ ਕਰਨ ਦੇ ਲਈ ਆਇਆ ਉਹਦਾ ਫਿਰ ਜਵਾਬ ਦਿੱਤਾ। ਤੇ ਹੋਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਇੱਕ ਨਿਰਾਲੀ ਗੱਲ ਕੀ ਸੀ ਸਾਧ ਸੰਗਤ, ਜਦੋਂ ਬਾਬਾ ਜੀ ਜੰਗ ਲੜ ਰਹੇ ਹੁੰਦੇ ਸਨ ਨਾ ਤੇ ਇਤਿਹਾਸ ਲਿਖਦਾ ਧੰਨ ਗੁਰੂ ਕਲਗੀਧਰ ਪਿਤਾ ਜੀ ਦੇ ਤੀਰ ਦੇ ਅੱਗੇ 1.25 ਤੋਲਾ ਸੋਨਾ ਲੱਗਾ ਹੁੰਦਾ ਸੀ ਹਰ ਤੀਰ ਦੇ ਅੱਗੇ। ਇੱਥੋਂ ਵੀ ਇੱਕ ਨਿਰਵੈਰਤਾ ਦੀ ਸਿੱਖਿਆ ਮਿਲਦੀ ਹੈ ਕਿ ਬਾਬਾ ਜੀ ਦੇ ਅੰਦਰ ਇਹ ਭਾਵਨਾ ਕਿ ਜਿਸ ਕਿਸੇ ਨੂੰ ਵੀ ਇਹ ਤੀਰ ਲੱਗੇ ਤੇ ਜੇ ਉਹ ਹੋ ਜਾਵੇ ਜ਼ਖਮੀ ਤੇ ਇਹ ਸੋਨਾ ਵੇਖ ਕੇ ਆਪਣਾ ਵੇਚ ਕੇ ਆਪਣਾ ਇਲਾਜ ਕਰਵਾ ਲਵੇ ਤੇ ਜੇ ਮਰ ਜਾਵੇ ਚੜ੍ਹਾਈ ਕਰ ਜਾਵੇ ਤੇ ਬਾਕੀ ਬਾਅਦ ਦਾ ਸਾਰਾ ਇੰਤਜ਼ਾਮ ਉਹ ਹੋ ਸਕੇ। ਆਖੋ ਸਤਨਾਮ,
ਸ਼੍ਰੀ ਵਾਹਿਗੁਰੂ।
ਜੰਗ ਦੇ ਵਿੱਚ ਵੀ ਨਿਰਵੈਰਤਾ, ਕਿਹੜੇ ਕਿਹੜੇ ਤੇਰੇ ਗੁਣ ਅੱਖ। ਇੰਨੀ ਨਿਰਵੈਰਤਾ ਤੇਰੇ ਅੰਦਰ ਖੇ ਸਤਿਗੁਰ ਸੱਚੇ ਪਾਤਸ਼ਾਹ, ਕਿਹੜੀ ਕਿਹੜੀ ਮਿਸਾਲ ਦੇਵ ਅਪੰਡਿਤ ਸ਼ਿਵ ਦੱਤ, ਜੋ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਉਪਾਸ਼ਕ ਹੈ। ਦਾਸ ਨੇ ਜਿਵੇਂ ਪਹਿਲੇ ਆਖਿਆ, ਕੋਈ ਸਾਖੀ ਨਹੀਂ, ਕੇਵਲ ਇੱਕ ਇੱਕ ਮਿੰਟ ਦ੍ਰਿਸ਼ਟਾਂਤ ਨਿਰਵੈਰਤਾ ਦਾ, ਤੇ ਬਾਅਦ ਵਿੱਚ ਅਸੀਂ ਸਾਰਿਆਂ ਨੇ ਆਪਣੀ ਪੱਤਰੀ ਵਾਚਣੀ ਹੈ ਮਨ ਦੀ, ਕਿ ਜੇ ਏਡਾ ਵੱਡਾ ਪਿਤਾ ਸਾਡਾ ਨਿਰਵੈਰ ਹੈ ਤੇ ਅਸੀਂ ਕਿੱਥੇ ਖੜੇ। ਪੰਡਿਤ ਸ਼ਿਵ ਦੱਤ ਦੀ ਗੱਲ ਲੈ ਲਓ ਸਾਧ ਸੰਗਤ, ਜੋ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਉਪਾਸ਼ਕ ਤੇ ਕਲਗੀਧਰ ਪਿਤਾ, ਬਾਲ ਅਵਸਥਾ ਜਿਨ੍ਹਾਂ ਦੀ, ਜਦੋਂ ਉਹਨੇ ਪ੍ਰਸ਼ਾਦ ਰੱਖਣਾ ਲੱਡੂਆਂ ਦਾ, ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ ਕਹਿਣਾ ਹੇ ਭਗਵਾਨ ਭੋਗ ਲਾਓ, ਤੇ ਕਲਗੀਧਰ ਪਿਤਾ ਨੇ ਕੋਲ ਆ ਕੇ ਪ੍ਰਸ਼ਾਦ ਲੱਡੂਆਂ ਦਾ ਚੱਖ ਲੈਣਾ। ਆਖੋ ਸਤਨਾਮ। ਇਸੇ ਤਰ੍ਹਾਂ ਜਦੋਂ ਦੋ ਤਿੰਨ ਦਿਨ ਕੀਤਾ ਤੇ ਅੱਜ ਬਾਹੂ ਫੜ ਲਿਆ ਪੰਡਿਤ ਸ਼ਿਵ ਦੱਤ ਨੇ, ਠਹਿਰ ਜਾ ਬਈ, ਤੂੰ ਜਾਣਾ ਕਿੱਧਰ, ਰੋਜ਼ ਮੈਂ ਆਪਣੇ ਭਗਵਾਨ ਦੇ ਲਈ ਪ੍ਰਸ਼ਾਦ ਰੱਖਦਾ ਤੇ ਤੂੰ ਖਾ ਜਾਂਦਾ ਆ ਕੇ, ਤੂੰ ਖਾ ਲੈਂਦਾ ਆ ਕੇ, ਠਹਿਰ ਜਾ ਮੈਂ ਤੈਨੂੰ ਦੱਸਦਾ ਪਤਾ। ਤੇ ਅੱਜ ਕਲਗੀਧਰ ਪਿਤਾ, ਬਾਲ ਅਵਸਥਾ ਬਾਲਾ ਪ੍ਰੀਤਮ ਚੋਜੀ ਪ੍ਰੀਤਮ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਆਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ,
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ।
ਸਾਰਿਆਂ ਨੇ ਨਹੀਂ ਆਖਿਆ, ਇੱਕ ਵਾਰੀ ਫਿਰ ਆਖੋ ਜੀ ਧੰਨ ਗੁਰੂ
ਗੋਬਿੰਦ ਸਿੰਘ ਮਹਾਰਾਜ।
ਉਹ ਸਤਿਗੁਰ ਸੱਚੇ ਪਾਤਸ਼ਾਹ ਕੀ ਆਖਿਆ ਪੰਡਿਤ ਜੀ, ਇੱਕ ਪਾਸੇ ਕਹਿੰਦੇ ਹੋ ਭੋਗ ਲਾਓ ਤੇ ਜਦੋਂ ਹੁਣ ਅਸੀਂ ਪ੍ਰਸ਼ਾਦ ਛਕਦੇ ਹਾਂ ਤੇ ਹੁਣ ਕਹਿੰਦੇ ਹੋ ਖਾਧਾ ਕਿਉਂ ਹੈ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਖਾਧਾ ਕਿਉਂ? ਪੰਡਿਤ ਕਹਿਣ ਲੱਗਾ, ਮੈਂ ਤੈਨੂੰ ਥੋੜ੍ਹੀ ਕਹਿੰਦਾ ਕਿ ਭੋਗ ਲਾਓ, ਮੈਂ ਤੇ ਆਪਣੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ ਕਹਿੰਦਾ। ਜਦੋਂ ਹੁਣ ਪੰਡਿਤ ਸ਼ਿਵ ਦੱਤ ਮੁੜ ਧੰਨ ਕਲਗੀਧਰ ਪਿਤਾ ਜੀ ਦੇ ਚਿਹਰੇ ਵੱਲ ਦੇਖਦਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿੱਚੋਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਵੀ ਦਰਸ਼ਨ ਹੋ ਰਹੇ ਨੇ। ਆਖੋ ਸਤਨਾਮ।
ਸ਼੍ਰੀ ਵਾਹਿਗੁਰੂ।
ਤੂੰ ਸਤਿਗੁਰੂ ਚੌਹਾਂ ਜੁਗੀ, ਆਪ ਆਪੇ ਪਰਮੇਸ਼ਰ। ਇਹਨਾਂ ਨਿਰਵੈਰ ਦੱਤਾ ਕਿ ਪੰਡਿਤ ਸ਼ਿਵ ਦੱਤ ਨੂੰ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਰੂਪ 'ਚ ਵੀ ਦਰਸ਼ਨ ਦਿੱਤੇ। ਆਓ ਸਾਰੇ ਜਿੰਨੇ ਵੀ ਬੈਠੇ ਹੋ, ਜਿੱਥੇ ਕਿੱਥੇ ਵੀ ਕੋਈ ਸਰਵਣ ਕਰ ਰਹੇ ਹੋ, ਇੱਕ ਮਿੰਟ ਆਪਣੇ ਮਨ ਦੀ ਪੱਤਰੀ ਨੂੰ ਵਾਚੀ। ਇਹਨਾਂ ਨਿਰਵੈਰ ਪਿਤਾ ਮਿਲੇ ਹੈ ਸਾਨੂੰ ਤੇ ਅਸੀਂ ਕਿੱਥੇ ਖੜੇ। ਤਾਂ ਹੀ ਇਹ ਚੀਜ਼ਾਂ ਸੁਣਨੀਆਂ ਸਫਲੀਆਂ ਨੇ, ਕੀਰਤਨ ਕੀਤਾ ਸਫਲ ਹੈ, ਕੀਰਤਨ ਸੁਣਿਆ ਸਫਲ ਹੈ, ਜਦੋਂ ਅਸੀਂ ਇੱਥੇ ਆ ਕੇ ਕੁਝ ਲੈ ਕੇ ਜਾਵਾਂਗੇ। ਏਡਾ ਵੱਡਾ ਪਿਤਾ ਮਿਲਿਆ, ਇੰਨਾ ਨਿਰਵੈਰ ਪਿਤਾ ਮਿਲਿਆ, ਸਾਡਾ ਮਨ ਕਿੱਥੇ ਖੜਾ ਹੈ? ਕਿਤੇ ਸਾਡੀ ਇਹ ਹਾਲਤ ਤੇ ਨਹੀਂ ਕਿ ਸਾਨੂੰ ਜੇ ਕੋਈ ਇੱਕ ਗੱਲ ਕਹਿ ਜਾਵੇ ਤੇ ਜਦ ਤੱਕ ਉਹਨੂੰ ਦੱਸ ਸੁਣਾਈਏ ਨਾ ਤੇ ਸਾਨੂੰ ਚੈਨ ਹੀ ਨਾ ਆਵੇ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਕਿਤੇ ਇਹ ਸਾਡੀ ਹਾਲਤ ਤੇ ਨਹੀਂ? ਜੇ ਇਹ ਹੈ ਹਾਲਤ ਸਾਡੀ ਤੇ ਅੱਜ ਤੋਂ ਬਾਅਦ ਇਹੋ ਜਿਹਾ ਆਪਣਾ ਮਨ ਨਾ ਰੱਖਣਾ, ਕਿਉਂਕਿ ਜੇ ਬੱਚੇ ਨੂੰ ਪਤਾ ਨਾ ਹੋਵੇ ਪਿਤਾ ਦੀ ਵਡਿਆਈ ਦਾ ਕਿ ਇਹਨੇ ਗੁਣਾਂ ਦਾ ਮਾਲਕ ਹੈ, ਤੇ ਫਿਰ ਸ਼ਾਇਦ ਕੋਈ ਗੱਲ ਨਾ ਹੋਵੇ, ਬਖਸ਼ਿਆ ਜਾਵੇ। ਪਰ ਜਦੋਂ ਹੁਣ ਪਿਤਾ ਦੀ ਵਡਿਆਈ ਦਾ ਪਤਾ ਲੱਗ ਗਿਆ, ਇੰਨੇ ਨਿਰਵੈਰ ਦਾਤੇ ਅਸੀਂ ਉਹਦੇ ਵਰਗੇ ਤੇ ਨਹੀਂ ਬਣ ਸਕਦੇ, ਜੇ ਇੱਕ ਕਿਣਕਾ ਵੀ ਚੱਲਣ ਦਾ ਯਤਨ ਨਾ ਕਰੀਏ ਤੇ ਫਿਰ ਬਈ ਕਸੂਰ ਸਾਡਾ ਹੈ। ਆਖੋ ਸਤਨਾਮ। ਇਹੋ ਜਿਹਾ ਸੁਭਾਅ ਰੱਖਿਆ ਕਰੋ ਆਪਣਾ। ਫਰੀਦਾ ਜੋ ਤੈ ਮਾਰੇ ਮੁਕੀਆਂ ਤਿੰਨਾਂ ਨਾ ਮਾਰੇ ਹੁਮ, ਕਿਸੇ ਨਾਲ ਬੁਰਾ ਨਾ ਕਰ, ਕਿਸੇ ਨਾਲ ਬੁਰਾ ਨਹੀਂ ਕਰਨਾ। ਮੈਨੂੰ ਉਹ ਵੇਲਾ ਚੇਤੇ ਆ ਰਿਹਾ ਸਾਧ ਸੰਗਤ, ਇੱਕ ਮਹਾਂਪੁਰਸ਼ ਚੱਲਦੇ ਜਾ ਰਹੇ ਨੇ, ਨਦੀ ਆਈ, ਨਦੀ ਤੇ ਜਦੋਂ ਪਾਣੀ ਪੀਣ ਲੱਗੇ, ਪਿਆਸ ਲੱਗੀ ਏ, ਪਾਣੀ ਜਦੋਂ ਪੀਣ ਲੱਗੇ, ਝੁਕੇ ਨੇ ਜਦੋਂ ਨਦੀ ਦੇ ਵਿੱਚ, ਤੇ ਉਸ ਵੇਲੇ ਕੀ ਦੇਖਿਆ ਕਿ ਇੱਕ ਬਿੱਛੂ ਜੋ ਹੈ ਉਹ ਡੁੱਬ ਰਿਹਾ ਪਾਣੀ ਦੇ ਵਿੱਚ, ਇੱਕ ਬਿੱਛੂ ਡੁੱਬਦਾ ਜਾ ਰਿਹਾ। ਤੇ ਉਸ ਵੇਲੇ ਮਹਾਂਪੁਰਸ਼ਾਂ ਦੇ ਮਨ ਵਿੱਚ ਦਇਆ ਆ ਗਈ ਤੇ ਕੀ ਕੀਤਾ, ਆਪਣੇ ਹੱਥ ਦੇ ਨਾਲ ਬਿੱਛੂ ਨੂੰ ਕੱਢਣਾ ਚਾਹਿਆ ਪਾਣੀ ਦੇ ਵਿੱਚ। ਜਦੋਂ ਹੱਥ ਪਾ ਕੇ ਬਿੱਛੂ ਨੂੰ ਕੱਢਣ ਲੱਗੇ ਤੇ ਉਸ ਵੇਲੇ ਬਿੱਛੂ ਨੇ ਮਹਾਂਪੁਰਸ਼ਾਂ ਦੇ ਖੱਤ ਦੇ ਉੱਪਰ ਡੰਗ ਮਾਰ ਦਿੱਤਾ, ਆਖੋ ਸਤਨਾਮ, ਡੱਸ ਲਿਆ। ਤੇ ਜਦੋਂ ਡੱਸਿਆ ਤੇ ਉਸ ਵੇਲੇ ਮਹਾਂਪੁਰਸ਼ਾਂ ਦਾ ਹੱਥ ਕੰਬ ਗਿਆ, ਫਿਰ ਪਾਣੀ ਵਿੱਚ ਡਿੱਗ ਪਿਆ। ਇੱਕ ਦੋ ਮਿੰਟਾਂ ਬਾਅਦ ਫਿਰ ਮਹਾਂਪੁਰਸ਼ ਕੱਢਣ ਲੱਗੇ, ਫਿਰ ਜਦੋਂ ਕੱਢਿਆ, ਹੱਥ ਤੇ ਰੱਖਿਆ ਖੱਤ, ਤੇ ਫਿਰ ਬਿੱਛੂ ਨੇ ਡੰਗ ਮਾਰਿਆ, ਫਿਰ ਹੱਥ ਕੰਬ ਗਿਆ, ਫਿਰ ਪਾਣੀ ਦੇ ਵਿੱਚ ਡਿੱਗਿਆ। ਤੇ ਜਦੋਂ ਹੁਣ ਤੀਜੀ ਵਾਰੀ ਕੱਢਣ ਲੱਗੇ ਤੇ ਸੇਵਕ ਕੋਲ ਖਲੋਤਾ ਸੀ ਸਾਧ ਸੰਗਤ, ਉਹਨੇ ਖੱਤ ਫੜ ਲਿਆ। ਮਹਾਂਪੁਰਸ਼ੋ, ਇਹ ਕੀ ਕਰ ਰਹੇ ਹੋ ਤੁਸੀਂ? ਇਸ ਬਿੱਛੂ ਦਾ, ਇਸ ਜੀਵ ਦਾ ਭਲਾ ਚਾਹੁੰਦੇ ਹੋ, ਉਹ ਤੁਹਾਨੂੰ ਡੰਗ ਮਾਰ ਦਿੰਦਾ। ਤੁਸੀਂ ਇਹਦਾ ਭਲਾ ਸੋਚਦੇ ਹੋ, ਇਹ ਤੁਹਾਨੂੰ ਡੱਸ ਲੈਂਦਾ, ਬੁਰਾ ਕਰਦਾ ਤੁਹਾਡਾ। ਤੁਸੀਂ ਇਹ ਕਿਉਂ ਕਰ ਰਹੇ ਹੋ, ਇਹਨੂੰ ਡੁੱਬਣ ਦਿਓ। ਤੇ ਅੱਗੋਂ ਮਹਾਂਪੁਰਸ਼ ਕੀ ਆਖਣ ਲੱਗੇ ਆਪਣੇ ਸੇਵਕ ਨੂੰ, ਬਈ ਇਹ ਗੱਲ ਦੱਸਣਾ ਕਰ, ਇਹ ਬਿੱਛੂ ਡੰਗ ਕਿਉਂ ਮਾਰਦਾ? ਤੇ ਅੱਗੋਂ ਸੇਵਕ ਨੇ ਹੱਥ ਜੋੜ ਲਏ ਤੇ ਕਹਿਣ ਲੱਗਾ, ਮਹਾਂਪੁਰਸ਼ੋ, ਇਹਦਾ ਸੁਭਾਅ ਹੀ ਐਸਾ ਡੰਗ ਮਾਰਨਾ, ਇਹ ਤਾਂ ਡੰਗ ਮਾਰਦਾ, ਇਹਦਾ ਸੁਭਾਅ ਹੀ ਐਸਾ। ਤੇ ਮਹਾਂਪੁਰਸ਼ ਕਹਿਣ ਲੱਗੇ, ਉਹ ਬਈ ਜੇ ਇੱਕ ਬਿੱਛੂ ਆਪਣਾ ਸੁਭਾਅ ਨਹੀਂ ਤਿਆਗਦਾ ਡੰਗ ਮਾਰਨ ਵਾਲਾ, ਤੇ ਫਿਰ ਮੈਂ ਆਪਣਾ ਪਰ ਉਪਕਾਰੀ ਸੁਭਾਅ ਕਿਵੇਂ ਤਿਆਗ ਸਕਦਾ? ਆਖੋ ਸਤਨਾਮ, ਮੈਂ ਫਿਰ ਇਹਦਾ ਭਲਾ ਕਰਨ ਵਾਲਾ ਸੁਭਾਅ ਕਿਵੇਂ ਤਿਆਗ ਸਕਦਾ? ਇਹੋ ਜਿਹਾ ਰੱਖਿਓ ਆਪਣੇ ਮਨ, ਤਾਂ ਹੀ ਇਹ ਕਥਾ ਕਹਾਣੀਆਂ ਸੁਣਨ ਦਾ ਲਾਭ ਹੈ। ਨਹੀਂ ਤੇ ਜਿਹੋ ਜੇ ਆਏ ਉਹੋ ਜੇ ਚਲੇ ਗਏ, ਫਿਰ ਆਏ ਦਾ ਕੋਈ ਲਾਭ ਨਹੀਂ। ਇੰਨਾ ਵੱਡਾ ਪਿਤਾ, ਨਿਰਵੈਰ ਪਿਤਾ ਮਿਲਿਆ ਤੇ ਅਸੀਂ ਨਿੱਕੀ ਨਿੱਕੀ ਗੱਲ ਦਾ ਗੁੱਸਾ ਕਰਦੇ ਹਾਂ, ਨਿੱਕੀ ਨਿੱਕੀ ਗੱਲ, ਛੋਟੀ ਛੋਟੀ ਗੱਲ ਦਾ ਆਪਣੇ ਮਨ ਦੇ ਅੰਦਰ ਰੋਸ ਰੱਖਦੇ ਹਾਂ, ਗੁੱਸਾ ਕਰਦੇ ਹਾਂ। ਇੱਕ ਗੱਲ ਜੇ ਕੋਈ ਕਹਿ ਜਾਵੇ, ਦੱਸ ਉਹਨੂੰ ਅੱਗੋਂ ਜਵਾਬ ਦਿੰਦੇ ਹਾਂ, ਤੇ ਜੇ ਉਸੇ ਵੇਲੇ ਇੱਕ ਮਿੰਟ ਦੇ ਲਈ ਸੋਚ ਲਵੇ ਕਿ ਬਈ ਇਹ ਸਮਾਂ ਲੰਘ ਜਾਵੇਗਾ ਤੇ ਫਿਰ ਕੁਝ ਹੋ ਸਕਦਾ। ਇੱਕ ਰਾਜਾ ਸੀ ਨਾ, ਰਾਜਾ, ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ ਉਹਨੇ, ਚਰਨਾਂ ਤੇ ਜਦੋਂ ਕੀਤੀ ਨਮਸਕਾਰ, ਤੇ ਆਖਣ ਲੱਗਾ, ਮਹਾਂਪੁਰਸ਼ੋ, ਕਰੋ ਕਿਰਪਾ, ਮੇਰੇ ਉੱਪਰ ਇੱਕ ਨਜ਼ਰ ਮੇਰ ਦੀ ਕਰ ਦਿਓ, ਤੇਰੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ, ਨਾਮ ਜਪਣ ਵਾਲਿਆਂ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ, ਕਰੋ ਕਿਰਪਾ, ਮੈਂ ਵੀ ਖਾਲੀ ਨਾ ਜਾਵਾਂ। ਤੇ ਉਸ ਵੇਲੇ ਮਹਾਂਪੁਰਸ਼ ਪਤਾ ਨਹੀਂ ਕਿਹੜੀ ਮੌਜ ਦੇ ਵਿੱਚ ਆਏ, ਤੇ ਉਸ ਵੇਲੇ ਮਹਾਂਪੁਰਸ਼ਾਂ ਨੇ ਇੱਕ ਸੋਨੇ ਦੀ ਅੰਗੂਠੀ ਰਾਜੇ ਨੂੰ ਦਿੱਤੀ, ਤੇ ਰਾਜੇ ਨੂੰ ਮੁੱਖੋਂ ਕੀ ਗੱਲ ਆਖੀ, ਉਹ ਰਾਜਾ, ਜਦੋਂ ਵੀ ਤੇਰੇ 'ਤੇ ਕੋਈ ਔਖਾ ਸਮਾਂ ਆਵੇ, ਇਹ ਮੁੰਦਰੀ ਦੇ ਵਿੱਚ ਕੁਝ ਲਿਖਿਆ ਤੇ ਉਹ ਚੀਜ਼ ਨੂੰ ਤੂੰ ਖੋਲ੍ਹ ਕੇ ਪੜ੍ਹ ਲਵੀਂ। ਆਖੋ ਸਤਨਾਮ, ਉਹ ਚੀਜ਼ ਨੂੰ ਖੋਲ੍ਹ ਕੇ ਪੜ੍ਹ ਲਵੀਂ ਜੀ। ਸਤ ਬੱਚਨ ਘਰ ਆ ਗਿਆ, ਜਦੋਂ ਘਰ ਆਇਆ, ਸਮਾਂ ਬੀਤਦਾ ਜਾ ਰਿਹਾ, ਲੰਘਦਾ ਜਾ ਰਿਹਾ ਸਮਾਂ, ਤੇ ਅੱਜ ਇਹੋ ਜਿਹਾ ਵੇਲਾ ਆ ਗਿਆ ਇਸ ਰਾਜੇ ਦੇ ਉੱਪਰ ਕਿ ਗੁਆਂਢੀ ਰਾਜਿਆਂ ਨੇ ਮਿਲ ਕੇ ਇਹਦੇ ਉੱਪਰ ਹਮਲਾ ਕਰ ਦਿੱਤਾ, ਇਹਦਾ ਸਾਰਾ ਰਾਜ ਭਾਗ ਲੁੱਟ ਲਿਆ, ਇਹ ਕੰਗਾਲ ਹੋ ਗਿਆ, ਤੇ ਜਾਨ ਬਚਾ ਕੇ ਜਦੋਂ ਜੰਗਲਾਂ ਦੇ ਵਿੱਚ ਗਿਆ, ਇਕਾਂਤ ਜਗ੍ਹਾ ਤੇ ਬੈਠਾ, ਪਛਤਾ ਰਿਹਾ, ਰੋ ਰਿਹਾ ਕਿ ਹੁਣ ਤੇ ਮੇਰਾ ਕੁਝ ਵੀ ਨਹੀਂ ਰਹਿ ਗਿਆ। ਤੇ ਉਸ ਵੇਲੇ ਇਹਦਾ ਧਿਆਨ ਆਪਣੀ ਉਂਗਲੀ ਦੇ ਵੱਲ ਗਿਆ, ਉਸ ਅੰਗੂਠੀ ਦੇ ਵੱਲ ਗਿਆ, ਤੇ ਨਾਲ ਹੀ ਮਹਾਂਪੁਰਸ਼ਾਂ ਦੇ ਬਚਨ ਗੂੰਜੇ। ਮਹਾਂਪੁਰਸ਼ਾਂ ਦੇ ਬਚਨ ਕੀ? ਬਈ ਜਦੋਂ ਤੇਰੇ 'ਤੇ ਕੋਈ ਔਖਾ ਸਮਾਂ ਆਵੇ, ਤੇ ਇਹ ਮੁੰਦਰੀ ਨੂੰ ਖੋਲ੍ਹ ਕੇ ਪੜ੍ਹ ਲਵੇ, ਇਹਦੇ ਵਿੱਚ ਕੁਝ ਲਿਖਿਆ ਹੈ। ਇਹ ਬਚਨ ਕੰਨਾਂ 'ਚ ਗੂੰਜੇ ਅਤੇ ਕੀ ਕੀਤਾ, ਮੁੰਦਰੀ ਨੂੰ ਖੋਲ੍ਹਿਆ ਅਤੇ ਜਦੋਂ ਖੋਲ੍ਹ ਕੇ ਪੜ੍ਹਦਾ ਅਤੇ ਮੁੰਦਰੀ ਦੇ ਅੰਦਰ ਕੀ ਲਿਖਿਆ, ਯੇ ਵੀ ਬੀਤ ਜਾਏਗਾ, ਆਖੋ ਸਤਨਾਮ, ਯੇ ਵੀ ਬੀਤ ਜਾਏਗਾ, ਹੋਰ ਕੁਝ ਨਹੀਂ ਲਿਖਿਆ। ਜਦੋਂ ਇਹ ਗੱਲ ਪੜ੍ਹੀ ਅਤੇ ਮਨ ਨੂੰ ਥੋੜ੍ਹਾ ਹੌਂਸਲਾ ਹੋ ਗਿਆ, ਹਾਂ ਬਈ ਜੇ ਮੇਰੇ 'ਤੇ ਉਹ ਸਮਾਂ ਨਹੀਂ ਰਿਹਾ ਤਾਂ ਯੇ ਵੀ ਬੀਤ ਜਾਏਗਾ, ਇਹ ਵੀ ਲੰਘ ਜਾਏਗਾ। ਸਮਾਂ ਬੀਤਿਆ, ਦੂਜੇ ਰਾਜੇ ਦੇ ਕੋਲ ਚਲਿਆ ਗਿਆ, ਮਿੱਤਰਤਾ ਕਰ ਲਈ ਅਤੇ ਫਿਰ ਜਿਹਨੇ ਇਹ ਰਾਜ ਇਹਦਾ ਜਿੱਤਿਆ ਸੀ ਉਹਦੇ ਉੱਪਰ ਹਮਲਾ ਕਰਕੇ ਆਪਣਾ ਰਾਜ ਫਿਰ ਵਾਪਸ ਲੈ ਲਿਆ। ਫਿਰ ਉਹ ਸਾਰੇ ਖੁਸ਼ੀ ਦੇ ਦਿਨ ਆ ਗਏ ਅਤੇ ਨਾਲੇ ਦੂਜਾ ਬਚਨ ਮਹਾਂਪੁਰਸ਼ਾਂ ਦਾ ਗੂੰਜਿਆ, ਉਹ ਬਈ ਰਾਜਾ ਜੇ ਤੇਰੇ 'ਤੇ ਖੁਸ਼ੀ ਦਾ ਸਮਾਂ ਫਿਰ ਮੁੜ ਦੁਬਾਰਾ ਆ ਜਾਵੇ ਅਤੇ ਫਿਰ ਇਹ ਅੰਗੂਠੀ ਨੂੰ ਖੋਲ੍ਹ ਕੇ ਪੜ੍ਹ ਲਵੀਂ, ਆਖੋ ਸਤਨਾਮ। ਅਤੇ ਫਿਰ ਜਦੋਂ ਅੰਗੂਠੀ ਨੂੰ ਖੋਲ੍ਹ ਕੇ ਪੜ੍ਹਿਆ ਅਤੇ ਕੀ ਲਿਖਿਆ, ਯੇ ਵੀ ਬੀਤ ਜਾਏਗਾ, ਇਹ ਵੀ ਸਮਾਂ ਲੰਘ ਜਾਣਾ। ਭਾਵ ਮੇਰੇ ਕਹਿਣ ਦਾ ਇਸ਼ਾਰਾ ਕਿ ਬਈ ਸਦਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ, ਉਹ ਜੇ ਤੈਨੂੰ ਕੋਈ ਇੱਕ ਗੱਲ ਕਹਿੰਦਾ ਤੂੰ ਜੇ ਉਹਨੂੰ ਜਵਾਬ ਦੇਵੇਂਗਾ ਕਲੇਸ਼ ਵੱਧਦਾ, ਲੜਾਈ ਵਧੇਗੀ, ਅਤੇ ਜੇ ਉਸ ਵੇਲੇ ਇਹ ਭਾਵਨਾ ਬਣਾ ਲਵੇਂ ਯੇ ਵੀ ਬੀਤ ਜਾਏਗਾ ਅਤੇ ਦਾਸ ਸਮਝੇਗਾ ਕਿ ਮੇਰਾ ਵੀ ਇਹ ਕੀਰਤਨ ਕੀਤਾ ਸਫਲਾ, ਜੇ ਕੋਈ ਇੱਕ ਵੀ ਇਹ ਗੱਲ ਦੇ ਉੱਪਰ ਚੱਲ ਗਿਆ, ਆਖੋ ਸਤਨਾਮ। ਮੈਂ ਤਾਂ ਇਹ ਸਮਝਾਂਗਾ ਕਿ ਉਦੋਂ ਫਿਰ ਆ ਜੋ ਟੀ ਸੀਰੀਜ਼ ਵਾਲੇ ਸਾਰਾ ਇਹ ਉਪਰਾਲਾ ਕਰਦੇ ਨੇ ਘਰ ਘਰ ਗੁਰਬਾਣੀ ਦੀਆਂ ਕੈਸਟਾਂ ਪਹੁੰਚਾਉਣ ਦਾ, ਇਹਨਾਂ ਦੇ ਵੀ ਸਾਰੇ ਉਦਮ ਕੀਤੇ ਸਫਲੇ ਨੇ, ਜੇ ਕੋਈ ਇੱਕ ਵੀ ਇੱਥੋਂ ਸੇਧ ਲੈ ਕੇ ਚਲਿਆ ਗਿਆ ਫਿਰ ਪਤਾ ਨਹੀਂ ਕਿੰਨੇ ਯੁਗਾਂ ਦੀ ਤਪੱਸਿਆ ਦਾ ਫਲ ਹੈ। ਅਖੀਰਲੀ ਗੱਲ ਕਹਿ ਕੇ ਦਾਸ ਸਮਾਪਤੀ ਕਰੇਗਾ, ਮੈਨੂੰ ਬਾਬਾ ਜੀ ਦੇ ਬਚਨ ਯਾਦ ਆਉਂਦੇ ਨੇ, ਉਹ ਜੋੜਨ ਜਿਹਾ ਪੁੰਨ ਕੋਈ ਨਹੀਂ ਅਤੇ ਤੋੜਨ ਜਿਹਾ ਪਾਪ ਕੋਈ ਨਹੀਂ, ਤੋੜਨ ਵਰਗਾ ਪਾਪ ਕੋਈ ਨਹੀਂ, ਅਤੇ ਜੇ ਜੋ ਆ ਜੋੜ ਰਹੇ ਨੇ ਘਰ ਘਰ ਸੰਗਤਾਂ ਨੂੰ ਤਾਂ ਫਿਰ ਕਿੰਨਾ ਮਹੱਤਵ ਹੈ, ਉਦੋਂ ਹੀ ਜਦੋਂ ਕੋਈ ਇੱਕ ਵੀ ਬੰਦਾ ਇਹ ਗੱਲਾਂ ਨੂੰ ਆਪਣੇ ਜੀਵਨ 'ਚ ਧਾਰ ਕੇ ਇਹਨਾਂ ਦੇ ਉੱਪਰ ਚੱਲਣ ਦਾ ਯਤਨ ਕਰੇਗਾ। ਤੋ ਆਓ ਉੱਥੇ ਆਈਏ ਜਿੱਥੋਂ ਅਸੀਂ ਵਿਚਾਰ ਸ਼ੁਰੂ ਕੀਤੀ ਸੀ ਕਿ ਐਡਾ ਵੱਡਾ ਨਿਰਵੈਰ ਪਿਤਾ ਮਿਲਿਆ ਸਾਨੂੰ, ਅਸੀਂ ਉਹਦੇ ਵਰਗੇ ਤਾਂ ਨਹੀਂ ਬਣ ਸਕਦੇ, ਪਰ ਇੱਕ ਕਿਣਕਾ ਚੱਲਣ ਦਾ ਯਤਨ ਤਾਂ ਜ਼ਰੂਰ ਕਰ ਸਕਦੇ ਹਾਂ, ਅਤੇ ਜੇ ਇੱਕ ਕਿਣਕਾ ਚੱਲਣ ਦਾ ਯਤਨ ਕਰਾਂਗੇ ਅਤੇ ਫਿਰ ਭਾਈ ਗੁਰਦਾਸ ਜੀ ਨੇ ਕਹਿ ਦਿੱਤਾ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਟ ਹੈ। ਤੋ ਆਓ ਗੁਰੂ ਬਾਬਾ ਜੀ ਕਿਰਪਾ ਕਰਨ ਸਾਡੇ ਸਾਰਿਆਂ ਦੇ ਉੱਪਰ, ਕਿੱਡਾ ਵੱਡਾ ਪਿਤਾ ਮਿਲਿਆ, ਕਰੋ ਮਹਿਮਾ, ਫਿਰ ਪੜ੍ਹ ਕੇ ਪੰਕਤੀਆਂ ਸਮਾਪਤੀ, ਕੋਈ ਵੀ ਰਸਨਾ ਖਾਲੀ ਨਾ ਰਹੇ ਜੀ, ਕਰੋ ਵਡਿਆਈ ਸਾਰੇ।
ਸਤਿਗੁਰ ਪੁਰਖ ਅਗੰਮ ਹੈ, ਸਤਿਗੁਰ ਪੁਰਖ ਅਗੰਮ ਹੈ,
ਸਤਿਗੁਰ ਪੁਰਖ ਅਗੰਮ ਹੈ, ਸਤਿਗੁਰ ਪੁਰਖ ਅਗੰਮ ਹੈ,
ਸਤਿਗੁਰ ਪੁਰਖ ਅਗੰਮ ਹੈ, ਸਤਿਗੁਰ ਪੁਰਖ ਅਗੰਮ